ਤੁਸੀਂ ਹੋ SBS ਪੰਜਾਬੀ ਦੇ ਨਾਲ।
ਪਿਆਰੇ ਦੋਸਤੋ, ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 84 ਦੌਰਾਨ ਦਿੱਲੀ ਸਣੇ ਭਾਰਤ ਦੇ ਕਈ ਸ਼ਹਿਰਾਂ 'ਚ ਸਿੱਖ ਕਤਲੇਆਮ ਹੋਇਆ। ਉਸ ਕਤਲੇਆਮ 'ਚ ਹੋਏ ਸ਼ਹੀਦਾਂ ਦੀ ਯਾਦ ਲਈ ਕਾਫੀ ਸਾਰੇ ਸਮਾਗਮ ਕੀਤੇ ਗਏ ਨੇ। ਕਈ ਪਰਿਵਾਰਾਂ ਨੇ ਇਹ ਦਰਦ ਆਪਣੇ ਪਿੰਡੇ ਹੰਢਾਇਆ ਅਤੇ ਉਹਨਾਂ ਪਰਿਵਾਰਾਂ 'ਚੋਂ ਇੱਕ ਪਰਿਵਾਰ ਹੈ ਗੁਰਨਾਮ ਸਿੰਘ ਸਹਿੰਬੀ ਹੋਣਾ ਦਾ, ਅਤੇ ਇਸ ਵੇਲੇ ਉਹ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਐਡੀਲੇਟ ਤੋਂ ਬਣੇ ਹੋਏ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਸਰ, ਸ਼ੁਕਰ ਜੀ, ਸਤਿ ਸ਼੍ਰੀ ਅਕਾਲ
ਜੀ। ਬੜਾ ਔਖਾ ਉਹਨਾਂ ਪਰਿਵਾਰਾਂ ਨਾਲ ਗੱਲ ਕਰਨੀ ਜਿਨ੍ਹਾਂ ਨੇ 84 ਦਾ ਦਰਦ ਆਪਣੇ ਪਿੰਡੇ ਹੰਢਾਇਆ। ਜ਼ਖਮ ਖਰੀਦਣ ਨੂੰ ਜੀ ਤਾਂ ਨਹੀਂ ਕਰਦਾ, ਪਰ ਫਿਰ ਵੀ ਕੋਸ਼ਿਸ਼ ਹੁੰਦੀ ਆ ਕਿ ਉਹਨਾਂ ਦਿਨਾਂ 'ਚ ਘੱਟੋ ਘੱਟ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾਵੇ ਜਿਨ੍ਹਾਂ ਲੋਕਾਂ ਨਾਲ ਇਹ ਬੀਤੀ ਹੈ।
ਹਾਂਜੀ, ਨਹੀਂ ਨਾਲੇ ਮੈਨੂੰ ਇਹ ਵੀ ਲੱਗਦਾ ਕਿ ਇਹਦੇ ਨਾਲ ਇੱਕ ਫਾਇਦਾ ਹੋਰ ਹੁੰਦਾ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਤਾਂ ਵੀ ਇਹ ਚੀਜ਼ ਪਹੁੰਚਦੀ ਹੈ ਕਿ ਅਸੀਂ ਕੀ ਦੇਖਿਆ ਸਾਡੇ ਅਤੇ ਕੀ ਮਤਲਬ ਬੀਤਿਆ ਹੈ, ਅਸੀਂ ਕੀ ਹੰਢਾਇਆ ਹੈ। ਜ਼ਰੂਰੀ ਹੈ ਇਹਨਾਂ ਬਾਰੇ ਗੱਲਾਂ ਕਰਦੇ ਰਹਿਣਾ ਚਾਹੀਦਾ ਤਾਂ ਕਿ ਸਾਡੇ ਆਉਣ ਵਾਲੇ ਵੀ ਜਵਾਨ ਭੁੱਲ ਨਾ ਸਕਣ ਇਹਨੂੰ।
ਅਕਸਰ ਕਿਹਾ ਜਾਂਦਾ ਕਿ ਕਦੇ ਨਾ ਮਿਟ ਸਕਣ ਵਾਲਾ ਕਲੰਕ ਆ ਹਿੰਦੁਸਤਾਨ ਦੇ ਹਾਕਮਾਂ 'ਤੇ, ਅਤੇ ਵੱਡੀ ਗੱਲ ਇਹ 30-35 ਸਾਲ 'ਚ ਜਿਸ ਕਿਸਮ ਨਾਲ ਨਿਆਂ ਪ੍ਰਣਾਲੀ ਨੇ ਕੰਮ ਕੀਤਾ ਉਹ ਵੀ ਇੱਕ ਤਰ੍ਹਾਂ ਨਾਲ ਮੱਥੇ 'ਤੇ ਦਾਗ ਬਣਿਆ। ਕੀ ਕਹਿਣਾ ਚਾਹੁੰਦੇ ਹੋ?
ਦੇਖੋ ਜੀ, ਨਿਆਂ ਪ੍ਰਣਾਲੀ 'ਤੇ ਮੇਰੇ ਹਿਸਾਬ ਨਾਲ ਤਾਂ ਮਜ਼ਾਕ ਹੀ ਰਹੀ ਹੈ। ਹਾਲਾਂਕਿ ਸਰਦਾਰ ਮਨਮੋਹਨ ਸਿੰਘ ਨੇ ਮਾਫ਼ੀ ਵੀ ਮੰਗੀ ਸੀ, ਪਰ ਉਹ ਵੀ ਇੰਨੀ ਲੇਟ 2005 ਦੇ ਵਿੱਚ ਮਾਫ਼ੀ ਮੰਗੀ ਹੈ ਪਾਰਲੀਮੈਂਟ 'ਚ, ਉਹ ਵੀ 20 ਸਾਲ ਦੇ ਗੈਪ ਤੋਂ ਬਾਅਦ। ਦਿਲ ਛੋਟਾ ਕਰਕੇ ਐਕਸੈਪਟ ਕਰਨਾ ਵੀ ਆਪਣੇ ਆਪ 'ਚ ਇਨਜਸਟਿਸ ਹੀ ਸੀਗੀ ਉਹਦੀ ਮੇਰੇ ਹਿਸਾਬ ਨਾਲ। ਅਤੇ ਕੋਈ ਜੇ ਇੰਨੇ ਹਜ਼ਾਰਾਂ ਬੰਦੇ ਦੇਖੇ, ਲੋਕਾਂ ਨੇ ਰਿਪੋਰਟ ਕੀਤੇ, ਲੇਕਿਨ ਉਸ ਤੋਂ ਬਾਅਦ ਵੀ ਉਹਨੂੰ ਅਰੈਸਟ ਇੰਨੇ ਘੱਟ ਹੋਏ ਔਰ ਉਹਨਾਂ ਦੇ ਫੈਸਲੇ ਇੰਨੀ ਲੇਟ ਆਏ ਕਈ ਕਈ ਕੇਸਾਂ ਦੇ,
ਚਿਤਰੰਜਨ
ਪਾਰਕ, ਉਹ ਵੀ ਬੰਗਾਲੀ ਕਲੋਨੀ ਕਰਕੇ ਜ਼ਿਆਦਾ ਜਾਣਿਆ ਜਾਂਦਾ, ਸਾਊਥ ਦਿੱਲੀ 'ਚ ਗ੍ਰੇਟਰ ਕਲਾਸ ਦੇ ਨਾਲ ਪੈਂਦਾ, ਤੇ ਉੱਥੇ ਬੰਗਾਲੀ ਹੀ ਜ਼ਿਆਦਾ ਰਹਿੰਦੇ ਆ। ਸਾਡੇ 2 ਘਰ ਸਰਦਾਰਾਂ ਦੇ ਸੀਗੇ ਸਿੱਖਾਂ ਦੇ, ਪਰ ਉਹ ਵੀ ਬਿਲਕੁਲ ਪਿੱਛੇ ਹਟਵੇਂ, ਪਰ ਉੱਥੇ ਸਰਦਾਰ ਸੁਜਾਨ ਸਿੰਘ ਦਾ ਸਿਨੇਮਾ ਸੀਗਾ ਜਿਹੜਾ ਸਾਡੇ ਤੋਂ 100 ਮੀਟਰ ਦੂਰ ਸੀਗਾ ਬਾਹਰ ਦੂਸਰੀ ਰੋਡ 'ਤੇ, ਅਤੇ ਜਿਹੜੀ ਘਰ ਨੂੰ ਲੇਨਸ ਨੂੰ ਜੋੜਦੀ ਹੈਗੀ ਰੋਡ, ਕਨੈਕਟਿੰਗ ਰੋਡ 'ਤੇ ਉਹ ਸੀਗਾ। ਉਹਨੂੰ ਅਸੀਂ ਸੜਦੇ ਦੇਖਿਆ, ਛੱਤ ਤੋਂ ਖੜ੍ਹੇ ਹੋ ਕੇ ਉਹਦਾ ਧੂੰਆਂ ਉੱਠ ਕੇ ਦੇਖ ਰਹੇ ਸੀਗੇ। ਮੈਨੂੰ ਹਜੇ ਵੀ ਯਾਦ ਹੈ, 3 ਭਰਾ ਅਤੇ ਮੰਮੀ ਡੈਡੀ, ਡੈਡੀ ਨੇ ਆਪਣਾ ਥੋੜ੍ਹਾ ਜਿਹਾ ਬੰਬ ਬੈਗ ਜਿਹੜਾ ਅੱਗੇ ਵੇਸਟ 'ਤੇ ਟੰਗ ਲੈਂਦੇ ਹੈਗੇ, ਉਹ ਬੈਗ ਟੰਗਿਆ ਹੋਇਆ ਸੀ। ਉਹਦੇ 'ਚ ਜਿੰਨਾ ਵੀ ਘਰ 'ਚ ਥੋੜ੍ਹਾ ਬਹੁਤ ਤਿਆਰ ਹੋਏਗਾ ਪੈਸੇ ਜਾਂ ਗਹਿਣੇ ਉਹ ਰੱਖੇ ਹੋਏ ਹੋਣਗੇ। ਅਸੀਂ ਸ਼ੂਜ਼ ਪਾ ਕੇ 1 ਤਰੀਕ ਦੀ ਰਾਤ ਵੀ ਤਿਆਰ ਖੜ੍ਹੇ ਉੱਤੇ, ਸ਼ਾਮ ਦੀ ਗੱਲ ਹੈਗੀ ਹੈ, ਰਾਤ ਤੱਕ ਰਹੇ ਬੱਸਾਂ ਦੇ ਉੱਤੇ, ਅਤੇ ਪਿੱਛੇ ਗ੍ਰੇਟਰ ਕਲਾਸ ਦੇ ਗੁਰਦੁਆਰੇ ਨੂੰ ਵੀ ਅੱਗ ਲੱਗੀ ਹੋਈ, ਉਹ ਵੀ ਦਿਖ ਰਿਹਾ ਹੈਗਾ, ਅਤੇ ਭੀੜ ਦੀ ਹਲਾ ਲਾਲਾ ਵੀ ਸੁਣ ਰਹੀ ਹੈ। ਉਹ 15 ਸਾਲ ਦਾ ਮੈਂ ਸੀਗਾ, ਵੱਡੇ ਬ੍ਰਦਰ ਮੇਰੇ 18 ਸਾਲ ਦੇ ਸੀ, ਛੋਟਾ ਬ੍ਰਦਰ 11 ਸਾਲ ਦੇ ਸੀ, ਅਤੇ ਅਸੀਂ ਸਾਰੇ ਜਣੇ ਤਿਆਰ ਪਰ ਤਿਆਰ ਖੜ੍ਹੇ ਹਾਂ ਕਿ ਭੀੜ ਅੱਗੋਂ ਆਉਂਦੀ ਹੈ ਅਤੇ ਪਿੱਛੇ ਨੂੰ ਭੱਜਾਂਗੇ, ਪਰ ਪਿੱਛੋਂ ਆਉਂਦੀ ਹੈ ਅਤੇ ਅੱਗੇ ਨੂੰ ਭੱਜਾਂਗੇ। ਪਰ ਇਹ ਤਾਂ ਵਹਿਮ ਹੀ ਹੁੰਦਾ, ਜਦੋਂ ਭੀੜ ਆਉਂਦੀ ਤਾਂ ਉਹ ਸਾਰੇ ਪਾਸੋਂ ਘੇਰਦੀ ਹੈ, ਹੱਥ ਦੇ ਕੇ ਬਾਬੇ ਨੇ ਰੱਖਣਾ ਸੀਗਾ ਤਾਂ ਰੱਖਿਆ, ਲੇਕਿਨ ਆਪਣੀ ਦੂਰ ਦੀ ਰਿਸ਼ਤੇਦਾਰੀਆਂ 'ਚ ਨੁਕਸਾਨ ਹੋਏ ਕਾਫ਼ੀ, ਕਿਉਂਕਿ ਜ਼ਿਆਦਾ ਨੁਕਸਾਨ ਹੋਏ ਹੈ ਜਿੱਥੇ ਲੋਅ ਸੋਸ਼ੀਓ ਇਕਨੋਮਿਕ ਸਬਰਬੀਆ ਸੀਗਾ, ਅਤੇ ਉੱਥੇ ਮੈਨੂੰ ਲੱਗਦਾ ਕਿ ਸਿੱਖਾਂ ਦੇ ਨਾਲ ਜਿਹੜੇ ਦੂਸਰੇ ਪਰਿਵਾਰ ਨੋਨ ਸਿੱਖ ਵੀ ਰਹਿੰਦੇ ਸੀ ਉਹ ਵੀ ਜ਼ਿਆਦਾ ਡੈਫੀਨੇਟਲੀ ਓਪਰਚੁਨਿਟੀਜ਼ ਬਣੇ ਹੋਣਗੇ, ਕਿਉਂਕਿ ਸਾਡੇ ਆਸੇ ਪਾਸੇ ਲੋਕ ਜਿਹੜੇ ਬੰਗਾਲੀ ਸੀਗੇ ਕਾਫ਼ੀ ਪੜ੍ਹੇ ਲਿਖੇ ਸੀਗੇ, ਵੈਲ ਟੂ ਟੂ ਸੀਗੇ, ਰਾਦਰ ਉਹਨਾਂ ਨੇ ਸਾਨੂੰ ਸ਼ਿਓਰਿਟੀ ਵੀ ਦਿੱਤੀ ਬਾਅਦ 'ਚ ਆ ਕੇ ਵੀ ਕਿ ਹਜੇ ਵੀ ਕੁਛ ਹੋਣ ਨਹੀਂ ਦਾਂਗੇ। ਹਾਲਾਂਕਿ ਮੇਨ ਔਖਾ ਟਾਈਮ ਨਿਕਲ ਚੁੱਕਾ ਸੀਗਾ, ਅਤੇ ਉਹ ਸਪੋਰਟਿਵ ਬਹੁਤ ਸੀਗੇ, ਮਤਲਬ ਪੜ੍ਹੇ ਲਿਖੇ, ਮਤਲਬ ਜਿਹੜੀ ਅਪਰੋਚ ਹੋਣੀ ਚਾਹੀਦੀ ਹੈ ਇਨਸਾਨ ਨੂੰ ਇਨਸਾਨ ਸਮਝਣ ਦੀ, ਉਹਨਾਂ ਨੇ ਜ਼ਰੂਰ ਦਰਸਾਇਆ ਸੀ।
ਪਰ ਡਰ ਤੇ ਸਹਿਮ ਦਾ ਮਾਹੌਲ ਤਾਂ ਸਹਿਮੀ ਸਾਹਿਬ ਬਣਿਆ ਹੋਣਾ, ਉਹ ਤਾਂ ਕਿਉਂਕਿ ਮਨ ਤੇ ਛਪ ਜਾਂਦੀ ਹੈ ਨਾ ਛਾਪ,
ਉਹ ਤੇ ਹਜੇ ਵੀ ਨਹੀਂ ਭੁੱਲਦੇ ਪਏ ਜੀ, ਉਹ ਸੀਨ ਤੇ ਨਹੀਂ ਭੁੱਲਦੇ, ਕਿਉਂਕਿ ਉਹ ਸਹਿਮ ਜਿਹੜਾ ਸੀਗਾ ਉਹ ਤੇ 3 ਦਿਨਾਂ 'ਚ ਚਲੋ ਬਚ ਵੀ ਗਏ, ਜਿਹੜੇ ਪਿੱਛੇ ਬੱਚੇ ਜਿਹੜੇ ਪਰਿਵਾਰ, ਮੇਰਾ ਦਿਲ ਉਹਨਾਂ ਬੱਚਿਆਂ ਲਈ ਰੋਂਦਾ ਕਿ ਉਹਨਾਂ ਨੇ ਜਿਹਨਾਂ ਦੇ ਮਾਪੇ ਗਏ ਬੱਚੇ ਰਹਿ ਗਏ ਹੋਣਗੇ, ਉਹਨਾਂ ਦੀ ਤਾਂ ਜਨਰੇਸ਼ਨ ਹੀ ਮਤਲਬ ਪੂਰੀ ਖਰਾਬ ਹੋ ਗਈ। ਉਸ ਤੋਂ ਬਾਅਦ ਜੇ ਸਹਿਮ ਕੇ ਤੁਸੀਂ ਚਲੋ ਉਹ 'ਚੋਂ ਅਗਰ ਨਿਕਲ ਵੀ ਜਾਂਦੇ ਹੋ, 10 ਦਿਨ ਟੱਪ ਗਏ ਫੌਜਾਂ, 3 ਤਰੀਕ ਦੀ ਰਾਤ ਨੂੰ ਵੇਖਿਆ ਫੌਜ ਨੇ ਮਾਰਚ ਪਾਸਟ ਕਰਤਾ ਸੀਗਾ ਸਬਰਬਾਂ ਦੇ ਵਿੱਚ ਜ਼ਿਆਦਾ ਕਰਕੇ, 4 ਤਰੀਕ ਨੂੰ ਕਾਫ਼ੀ ਨੋਰਮਲ ਜਿਹਾ ਹੋ ਰਿਹਾ ਸੀਗਾ, ਪਰ ਉਸ ਤੋਂ ਬਾਅਦ ਜਦੋਂ ਤੁਸੀਂ ਸੜਕਾਂ 'ਤੇ ਨਿਕਲਦੇ ਸੀਗੇ, ਸੜੇ ਹੋਏ ਟਾਇਰਾਂ ਦੇ ਜਦੋਂ ਦੇਖਦੇ ਸੀ, ਅਤੇ ਉਹ ਇਮੈਜਿਨ ਆਪੇ ਪਿਕਚਰ ਬਣ ਜਾਂਦੀ ਸੀ ਕਿ ਇਹ 'ਚ ਕੋਈ ਪੱਗ ਵਾਲਾ ਭਰਾ, ਅੰਕਲ ਜਾਂ ਕਿਸੇ ਦਾ ਹਸਬੈਂਡ ਜਾਂ ਕਿਸੇ ਦਾ ਪਿਓ, ਉਹ ਸੜਿਆ ਹੋਏਗਾ ਕਿਸੇ ਦਾ ਬੱਚਾ। ਮਤਲਬ ਉਹ ਜਿਹੜੀ ਦਹਿਸ਼ਤ ਸੀ ਨਾ, ਉਹ ਮਨਾਂ 'ਚ ਸਪੈਸ਼ਲੀ ਮੈਨੂੰ ਆਪਣਾ ਫੀਲ ਹੁੰਦਾ ਕਿ ਉਹ ਉਸ ਉਮਰ ਦੇ ਵਿੱਚ ਮੈਂ ਜੋ ਫੀਲ ਕਰਦਾ ਸੀ ਉਹ ਮੈਨੂੰ ਕਾਫ਼ੀ ਦੇਰ ਪਰੇਸ਼ਾਨ ਕਰਦੀ ਰਹੀ ਮੈਂਟਲ ਥੋੜ੍ਹੀ ਜਿਹੀ ਨਾ ਐਗਨੀ ਅਪਸੈਟ ਕਰ ਦਿੰਦੀ ਹੈ ਬੰਦੇ ਨੂੰ, ਅਤੇ ਉਹ ਕਾਫੀ ਕਾਫੀ ਸਾਲ ਮਤਲਬ ਮੈਂ ਕਹਾਂਗਾ ਮੈਂ ਹੁਣ ਆਇਆ।
ਅਤੇ ਉਸ ਤੋਂ ਬਾਅਦ ਵੀ ਫਿਰ ਤੁਸੀਂ ਦਿੱਲੀ ਰਹਿੰਦੇ ਰਹੇ ਅਤੇ ਉਸ ਤੋਂ ਬਾਅਦ ਆਸਟ੍ਰੇਲੀਆ ਆਏ ਹੋ?
ਆਸਟ੍ਰੇਲੀਆ ਤੋਂ ਮੈਂ ਸਿਰਫ 2006 ਦੇ ਵਿੱਚ ਆਇਆ ਜੀ, ਦਿੱਲੀ ਰਹਿੰਦੇ ਰਹੇ ਪਰ ਉੱਥੇ ਮਾਹੌਲ ਠੀਕ ਹੁੰਦਿਆਂ ਕਾਫੀ ਸਾਲ ਲੱਗ ਗਏ ਸੀ, ਕਿਉਂਕਿ ਮੈਨੂੰ ਯਾਦ ਹੈਗਾ ਸੀ ਸਕੂਟਰ 'ਤੇ ਵੀ ਜਾਣਾ ਅਤੇ ਅੱਗੋਂ ਸਕੂਲ ਅਗਰ ਸਬਜ਼ੀ ਵਾਲੇ ਨੇ, ਸਬਜ਼ੀ ਵਾਲੇ ਰੇਹੜੀ ਵਾਲੇ ਨੇ ਮੈਨੂੰ ਰੋਕਿਆ ਹੋਣਾ ਰਸਤੇ ਨੂੰ ਕਿਉਂਕਿ ਸਬਜ਼ੀ ਸੁਬਜ਼ੀ ਵੇਚ ਰਹੇ, ਤਾਂ ਉਹਨੇ ਕਹਿਣਾ ਵੀ ਸਾਈਡ 'ਤੇ ਕਰ ਲੈ ਥੋੜ੍ਹਾ ਜਿਹਾ, ਅਤੇ ਉਹਨੇ ਵੀ ਕਦੀ ਪਹਿਲੇ ਜਿਸ ਤਰ੍ਹਾਂ ਪਹਿਲੇ ਸਰਦਾਰ ਜੀ ਕਹਿ ਕੇ ਬੁਲਾਉਂਦੇ ਹੁੰਦੇ ਸੀ, ਉਹ ਸਰਦਾਰ ਚੱਲ ਉੱਧਰ 'ਤੇ ਨਿਕਲ ਜਾ ਕਰਕੇ ਬੋਲਣਾ, ਮਤਲਬ ਇੰਨੀ ਜ਼ਿਆਦਾ ਇਨਸਲਟਿੰਗ ਉਹ ਲਾਈਫ ਰਹੀ ਉਸ ਵੇਲੇ ਉਹਨਾਂ ਦਿਨਾਂ ਦੀ।
ਅਤੇ ਤੁਹਾਡਾ ਕੰਮ ਕਾਰੋਬਾਰ ਸੀਗਾ ਦਿੱਲੀ 'ਚ?
ਹਾਂਜੀ, ਸਾਡੇ ਮੈਂ ਤਾਂ ਛੋਟਾ ਸੀ, ਮੈਂ ਤਾਂ ਪੜ੍ਹਦਾ ਸੀਗਾ, ਨੌਵੀਂ 'ਚ ਸੀਗਾ ਮੈਂ ਤਾਂ।
ਤੁਹਾਡੇ ਪਿਤਾ ਜੀ?
ਹਾਂਜੀ, ਫਾਦਰ ਸਾਹਿਬ ਦਾ ਕੰਮ ਸੀਗਾ, ਕੰਮ 'ਤੇ ਪ੍ਰਭਾਵਿਤ ਨਹੀਂ ਹੋਇਆ ਮੈਂ, ਕਿਉਂਕਿ ਇੱਕ ਹੋਰ ਚੀਜ਼ ਰਹੀ ਹੈ ਡੈਫੀਨੇਟਲੀ ਇਫੈਕਟ ਕੀਤਾ ਕਿ ਅਸੀਂ ਗ੍ਰੇਟਰ ਕਲਾਸ ਵਾਲੀ ਸਾਈਡ ਸਾਊਥ ਦਿੱਲੀ ਵਾਲੀ ਸਾਈਡ ਰਹਿੰਦੇ ਸੀਗੇ ਅਤੇ ਉੱਧਰ ਬਹੁਤ ਜਲਦੀ ਨੋਰਮਲ ਹੋਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ, ਗੈਰ ਸਿੱਖਾਂ ਨੇ ਵੀ, ਪਰ ਜਿਹੜੇ ਦੂਸਰੇ ਇਲਾਕੇ ਸੀ ਜਿਸ ਤਰ੍ਹਾਂ ਯਮੁਨਾਪਾਰ ਹੋ ਗਿਆ, ਤ੍ਰਿਲੋਕਪੁਰੀ, ਮੰਗੋਲਪੁਰੀ, ਪਾਲਮ ਏਰੀਆ, ਉੱਧਰ ਉਹਨਾਂ ਨੂੰ ਬਹੁਤ ਜ਼ਿਆਦਾ ਰਿਕਵਰ, ਕਿਉਂਕਿ ਉੱਥੇ ਕੈਂਪ ਵੀ ਬਣਾਉਣੇ ਪਏ ਗਵਰਨਮੈਂਟਾਂ ਨੂੰ, ਕਿਉਂਕਿ ਘਰ ਇੰਨੇ ਸੜ ਗਏ ਸੀਗੇ ਅਤੇ ਵਿਧਵਾ ਕੈਂਪ ਵਗੈਰਾ ਬਣੇ, ਅਤੇ ਉੱਧਰ ਏਰੀਆ ਬਹੁਤ ਜ਼ਿਆਦਾ, ਬਹੁਤ ਟਾਈਮ ਲੱਗਿਆ ਉਹਨਾਂ ਨੂੰ, ਕਾਫੀ ਜ਼ਿਆਦਾ ਟਾਈਮ ਲੱਗਿਆ।
ਅਤੇ ਅੱਜ 35 ਸਾਲ ਬਾਅਦ ਮਨ 'ਚ ਕਿਹੋ ਜਿਹੇ ਖਿਆਲ ਆਉਂਦੇ? ਮੇਰਾ ਖਿਆਲ ਤੁਸੀਂ ਫੇਸਬੁੱਕ 'ਤੇ ਕੋਈ ਕਵਿਤਾ ਵੀ ਸਾਂਝੀ ਕੀਤੀ ਸੀ?
ਹਾਂਜੀ, ਮੈਂ ਥੋੜ੍ਹਾ ਲਿਖਣ ਦਾ ਸ਼ੌਂਕ ਰੱਖਦਾ ਹੈਗਾ, ਪਰ ਉਹੀ ਫੀਲਿੰਗ ਹੈਗੀ ਜੀ, ਉਹ ਭਾਵਨਾ ਹੈਗੀ ਹੈ ਹੁਣ, ਜੇ ਜਦੋਂ ਵੀ 1 ਨਵੰਬਰ ਆਉਂਦੀ ਹੈ ਅਤੇ ਉਹ ਸੀਨ ਅੱਗੋਂ ਘੁੰਮਦੇ ਹੈਗੇ ਆ, ਅਤੇ ਫਿਰ ਜਾਈਦਾ ਕਿਤੇ ਵਿਕੀਪੀਡੀਆ ਫਿਰ ਪੜ੍ਹੀਦਾ, ਫਿਰ ਆਪਣੇ ਆਪ ਨੂੰ ਲਵਾਈਦਾ, ਕਿਉਂਕਿ ਜੇ ਠੀਕ ਹੈ ਕਹਿੰਦੇ ਪਾਸਟ ਵਿੱਚ ਨਹੀਂ ਜੀਣਾ ਚਾਹੀਦਾ, ਲੇਕਿਨ ਇਹ ਇੱਕ ਇਹੋ ਜਿਹਾ ਪਾਸਟ ਆ ਜਿਹੜਾ ਸਾਨੂੰ ਮੈਨੂੰ ਲੱਗਦਾ ਭੁੱਲਣਾ ਵੀ ਨਹੀਂ ਚਾਹੀਦਾ, ਨਾ ਹੀ ਭੁੱਲਾਂਗੇ ਕਦੀ।
ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਅਸੀਂ ਚਾਹੁੰਦੇ ਨਹੀਂ ਸੀ ਤੁਹਾਡੇ ਜ਼ਖਮ ਖਰੀਦਣੇ, ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹ ਗੱਲਾਂ ਕਈ ਵਾਰ ਜ਼ਰੂਰੀ ਵੀ ਹੋ ਜਾਂਦੀਆਂ ਕਰਨ ਲਈ, ਖਾਸ ਤੌਰ 'ਤੇ ਇਤਿਹਾਸ ਦੇ ਉਹਨਾਂ ਭੁੱਲੇ ਵਿਸਰੇ ਪੰਨਿਆਂ ਨੂੰ ਯਾਦ ਕਰਨ ਦਾ, ਕਿਉਂਕਿ ਅਕਸਰ ਜਿਹੜਾ ਵਾਰ ਵਾਰ ਕਿਹਾ ਜਾਂਦਾ ਕਿ ਇਹ ਨਾ ਮਿਟ ਸਕਣ ਵਾਲਾ ਕਲੰਕ ਹੈ, ਅਤੇ ਮੌਜੂਦਾ ਸਮੇਂ 'ਚ ਵੀ ਅਸੀਂ ਉਹਨੂੰ ਜਦੋਂ ਜਿਉਣ ਦੀ ਕੋਸ਼ਿਸ਼ ਕਰਦੇ ਹਾਂ, ਨਿਆਂ ਪ੍ਰਣਾਲੀ ਪ੍ਰਸ਼ਾਸਨ ਵੱਲ ਦੇਖਦੇ ਹਾਂ ਕਿਵੇਂ ਮੌਕੇ ਦੀ ਹਕੂਮਤ ਨੇ ਇਹ ਸਭ ਹੋਣ ਦਿੱਤਾ, ਇਹਦੇ 'ਤੇ ਅੱਜ ਵੀ ਸਵਾਲੀਆ ਨਿਸ਼ਾਨ ਲੱਗੇ ਹੋਏ ਨੇ।
ਬਿਲਕੁਲ, ਮੈਂ ਮੌਕੇ ਦੀ ਹਕੂਮਤ ਜੀ, ਉਹ ਇੱਕ ਪਿੱਛੇ ਜਿਹੇ ਮੈਂ ਮੁਸਤਫਾ ਅਨਵਰ ਦਾ ਪੜ੍ਹ ਰਿਹਾ ਸੀਗਾ, ਉਹ ਕਹਿੰਦਾ ਬਾਹਰੋਂ ਉੱਚਾ ਰਕਬਾ ਦਿੱਤਾ ਵੀਰਾਂ ਨੇ ਅਤੇ ਘਰ ਵੰਡਿਆ ਅਤੇ ਨੀਵਾਂ ਪਾਸਾ ਦਿੱਤਾ ਹੈ, ਅਤੇ ਉਹ ਫੀਲਿੰਗ ਤਾਂ ਰਹੀ ਜਾਂਦੀ ਹੈ, ਭਾਵੇਂ ਜ਼ਿਆਦਾ ਹੈਗੇ ਨੰਬਰ 'ਚ ਸਾਡੇ ਤੋਂ ਹਾਕਮਾਂ ਕੋਲ, ਪਰ ਵੱਡੇ ਭਰਾ ਵੀ ਬਣੇ ਸੀਗੇ ਸਾਡੇ, ਕਿਉਂਕਿ ਉਹ ਸੀ ਉਸੇ ਮੁਲਕ 'ਚ ਰਹਿੰਦੇ ਸੀਗੇ, ਉਸੇ ਮੁਲਕ ਨੂੰ ਆਪਣੀ ਕੁਰਬਾਨੀਆਂ ਦਿੱਤੀਆਂ, ਉਹਨੂੰ ਆਜ਼ਾਦ ਕੀਤਾ, ਅਤੇ ਉਹਨਾਂ ਨੇ ਜਦੋਂ ਭਰਾਵਾਂ ਵਾਲਾ ਕੰਮ ਕਰਨ ਦੀ ਆਈ ਤਾਂ ਚੰਗੀ ਨਹੀਂ ਕੀਤੀ, ਉਹ ਤਾਂ ਫਿਰ ਫੀਲਿੰਗ ਰਹਿਣੀ ਰਹਿਣੀ ਹੈ ਜੀ ਸਾਰੀ ਉਮਰ।
ਜੀ ਧੰਨਵਾਦ ਜੀ,
ਥੈਂਕ ਯੂ ਬਹੁਤ ਬਹੁਤ।
ਜੀ ਸਨ ਗੁਰਨਾਮ ਸਿੰਘ ਹੁਣੀ ਐਡੀਲੇਟ ਤੋਂ ਸਾਂਝ ਬਣਾਉਂਦੇ ਹੋਏ, ਉਹਨਾਂ ਨੇ ਕੁਛ ਕਵਿਤਾ ਦੇ ਬੋਲ ਵੀ ਸਾਂਝੇ ਕੀਤੇ ਆ ਫੇਸਬੁੱਕ 'ਤੇ। 84 ਸਾਲ ਵੀ ਦਸਤਕ ਦਿੱਤੀ ਹੈ, ਜ਼ਾਲਮ ਤੂੰ ਸਾਡੇ ਨਾਲ ਨਾ ਚੰਗੀ ਕੀਤੀ ਹੈ, ਪੀੜ ਪਰਾਉਣੀ ਬਣ ਕੇ ਆਈ ਸੀ ਉਹ ਸਾਲ ਸਾਡੇ, ਜਾਣ ਦਾ ਨਾਂ ਨਹੀਂ ਲੈਂਦੀ ਸੇਵਾ ਵੀ ਰੱਜ ਕੀਤੀ ਹੈ, ਵਕਤ ਨਾਲ ਭੁੱਲ ਜੂ ਤੂੰ ਕਹਿ ਕੇ ਪੱਲਾ ਝਾੜ ਗਿਓ, ਇਸ ਦਿਲ 'ਤੇ ਝਾਤੀ ਮਾਰ ਕੀ ਇਸ 'ਤੇ ਬੀਤੀ ਹੈ, ਨਿਜ਼ਾਮ ਦੀ ਖੇਡ ਵੀ ਵੇਖ ਲਈ ਅਸੀਂ ਇੰਨਾ ਚਿਰ, ਸਾਡੀ ਛਾਤੀ 'ਤੇ ਬਰੂਦ ਰਹੀ ਇਹਦੇ ਹੱਥ ਪਲੀਤੀ ਹੈ, ਹੱਸਦੀ ਉੱਪਰੋਂ ਕੌਮ ਪਰ ਅੰਦਰੋਂ ਭੁੱਲਦੀ ਨਹੀਂ, ਵਹਿਮ ਤੇਰਾ ਕਿ ਹੁਣ ਸਾਰੇ ਪਾਸੇ ਸੁਰਜੀਤੀ ਹੈ, ਰੋਹ ਦੇ ਫੱਟ ਉਂਝ ਹੀ ਨਰੋਏ ਦੁਖਦੇ ਨੇ, 35 ਵਰੇ ਬੋਵੀ ਭਾਵੇਂ ਤੂੰ ਮੱਲਮ ਕੀਤੀ ਹੈ। SBS ਪੰਜਾਬੀ ਲਈ ਮੈਂ ਪ੍ਰੀਤਿੰਦਰ ਸਿੰਘ ਗਰੇਵਾਲ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।